ਕੇਵਲ ਦਾ ਭਾਵ ਠੀਕ ਇਹੋ ਹੈ, ਇਹੀ ਨਿਰਬੀਜ ਸਮਾਧੀ ਦਾ ਫਲ ਹੈ। ਠੀਕ ਗੁਰੂ ਜੀ, ਅਸੀਂ ਆਖਦੇ ਹਾਂ ਕਿ ਜੀਵ ਤੱਤ ਪਰਮ ਤੱਤ ਵਿੱਚ ਜੁੜੇ ਤਾਂ ਯੋਗ ਸੰਪੂਰਨ ਹੈ। ਜੇ ਅੰਤ ਅਸਾਂ ਪਰਮ ਤੱਤ ਵਿੱਚ ਨਹੀਂ ਪ੍ਰਾਪਤ ਹੋਣਾ ਤਾਂ ਪਰਮ ਤੱਤ ਈਸ਼ਵਰ ਦਾ ਮੰਨਣਾ ਕੋਈ ਸਫਲ ਮੰਨਣਾ ਨਹੀਂ। ਪਰਥਰ, ਠੀਕ ਹੈ ਸਵਾਮੀ ਜੀ, ਅਸੀਂ ਤਾਂ ਸਾਧਨ ਕਰਦੇ ਹਾਂ ਹੱਠ ਯੋਗ ਦੇ, ਜਿਸ ਵਿੱਚ ਵਿਦਵਾਨ ਅਤੇ ਅਵਿਧ ਸਾਰੇ ਪਰਚ ਕੇ ਲੱਗੇ ਰਹਿੰਦੇ ਹਨ ਅਤੇ ਅਖੀਰ ਕਾਇਆ ਸੋਧ ਕੇ ਅਤੇ ਮਨ ਮਾਂਝ ਕੇ ਅਰੋਗ ਅਤੇ ਲੰਮੀ ਉਮਰਾਂ ਵਾਲੇ ਹੋ ਜਾਂਦੇ ਹਾਂ। ਪਰ ਸਾਡੇ ਵਿੱਚ ਜੋ ਸਿਆਣੇ ਹਨ ਸੋ ਸਾਧਨ ਕਰਦੇ ਰਾਜ ਯੋਗ ਵਿੱਚ ਵਿਸ਼ੇਸ਼ ਧਿਆਨ ਦਿੰਦੇ ਹਨ ਅਤੇ ਇਕਾਗਰ ਹੁੰਦੇ ਹਨ। ਗੁਰੂ ਜੀ, ਤੁਸਾਂ ਦੇ ਸਾਧਨਾ ਨਾਲ ਸਾਧਕ ਬਹੁਤੇ ਤਾਂ ਰਿਧੀਆਂ ਸਿੱਧੀਆਂ ਦੇ ਪਰਚੇ ਨਿੱਜ ਪੂਜਾ ਅਤੇ ਐਸ਼ਵਰਜ ਵਿੱਚ ਫਸਦੇ ਸਿੱਧ ਸ਼ੁਮਾਰ ਹੁੰਦੇ ਹਨ। ਕੋਈ ਵਿਰਲਾ ਨਿਰਵਾਸ਼ ਰਹਿ ਕੇ ਰਾਜ ਯੋਗ ਵੱਲ ਟੁਰਦਾ ਹੋਊ? ਪਰਥਰ, ਹੈ ਤਾਂ ਠੀਕ। ਹਾਂ ਜੀਓ ਜੀ, ਆਪ ਦੇ ਇਸ ਯੋਗ ਦਾ ਕੀ ਨਾਮ ਹੈ? ਗੁਰੂ ਜੀ, ਸਾਡੇ ਯੋਗ ਦਾ ਤੁਸਾਂ ਨਾਮ ਪੁੱਛਿਆ ਹੈ, ਉਸ ਵਿੱਚ ਨਿਰੇ ਹੱਠ ਯੋਗ ਦਾ ਥਾਂ ਨਹੀਂ ਅਤੇ ਨਾ ਕਿਸੇ ਬਨਾਵਟ ਬਣਾਉਣ ਦਾ ਟਿਕਾਣਾ ਹੈ। ਉਹ ਤਾਂ ਸੁੱਖ ਦਾ ਟਿਕਾਣਾ ਹੈ, ਜੋ ਸੁੱਖ ਕੇਵਲ ਨਿਰੰਕਾਰ ਨਾਲ ਮਿਲ ਕੇ ਆਉਂਦਾ ਹੈ, ਉਸ ਨੂੰ ਅਸੀਂ ਸਹਿਜ ਸੁੱਖ ਆਖਦੇ ਹਾਂ। ਇਸ ਸੁੱਖ ਮਾਨਣ ਨੂੰ ਅਸੀਂ ਸਹਿਜ ਸਮਾਧ ਅਤੇ ਯੋਗ ਨੂੰ ਸਹਿਜ ਯੋਗ ਵੀ ਕਹਿੰਦੇ ਹਾਂ। ਰਾਜ ਯੋਗ ਪਦ ਵੀ ਅਸੀਂ ਵਰਤਦੇ ਹਾਂ। ਤੁਸੀਂ ਪਤੰਜਲ ਦੇ ਦੱਸੇ ਅਸ਼ਟਾਂਗ ਯੋਗ ਨੂੰ ਰਾਜ ਯੋਗ ਕਹਿੰਦੇ ਹੋਏ ਯੋਗ ਦੀ ਖਾਤਰ ਰਾਜ ਗ੍ਰਸਤ ਘਰ ਤਿਆਗਦੇ ਹੋ। ਅਸੀਂ ਗ੍ਰਸਤ ਵਿੱਚ ਰਹਿ ਕੇ ਫਿਰ ਅੰਦਰੋਂ ਨਿਰਵਾਣ ਰਹਿ ਕੇ ਸਾਈ ਨਾਲ ਜੁੜੇ ਰਹਿਣ ਦੀ ਅਵਸਥਾ ਨੂੰ ਰਾਜ ਯੋਗ ਆਖਦੇ ਹਾਂ। ਸਾਡਾ ਰਾਜ ਯੋਗ ਹੀ ਪਰਪੱਕ ਹੋ ਕੇ ਸਹਿਜ ਯੋਗ ਹੈ, ਜਿਸ ਤੋਂ ਸਾਡਾ ਭਾਵ ਹੁੰਦਾ ਹੈ ਕਿ ਜੁੜੇ ਰਹਿਣ ਦੀ ਅਵਸਥਾ ਨਿਰਯਤਨ ਸੁੱਤੇ ਸਿੱਧ ਇਉਂ ਤੁਰ ਰਹੀ ਹੈ ਕਿ ਮਾਨੋ ਸਾਈ ਨਾਲ ਸੰਯੋਗ ਸਾਡਾ ਸੁਭਾਵ ਹੀ ਹੋ ਗਿਆ ਹੈ। ਪਰਥਰ, ਆਪ ਮਹਾਰਾਜ ਸਵਾਮੀ ਜੀ ਪ੍ਰਾਣਾਯਾਮ ਆਸਣ ਨਿਓਲੀ ਨੇਤੀ ਧੋਤੀ ਆਦਿ ਕਰਮ ਅਗਨ ਜਲ ਆਦਿ ਤਪ ਕੋਈ ਨਹੀਂ ਕਰਾਉਂਦੇ, ਕਾਰੋਬਾਰ ਨਹੀਂ ਛਡਾਉਂਦੇ, ਤੁਸੀਂ ਆਪਣਾ ਸਹਿਜ ਯੋਗ ਕਿਵੇਂ ਸਿਖਾਲਦੇ ਹਾਂ? ਗੁਰੂ ਜੀ, ਜਿਵੇਂ ਤੁਸੀਂ ਚਿੱਤ ਨੂੰ ਬਿਰਤੀਆਂ ਤੋਂ ਵਰਜ ਕੇ ਚਾਹੁੰਦੇ ਹੋ ਕਿ ਜੁੜਿਆ ਰਹੇ ਆਪੇ ਵਿੱਚ ਅਤੇ ਇਸ ਲਈ ਘਰਾਂ ਤੋਂ ਤੋੜਦੇ ਹੋ ਸਾਧਕਾਂ ਨੂੰ, ਅਸੀਂ ਇੱਕ ਪਾਵਰ ਬ੍ਰਹਮ ਪਰਮੇਸ਼ਰ ਵਿੱਚ ਸਦਾ ਅਹਿਨਿਸ ਅਨਹਤ ਨਾ ਟੁੱਟਣ ਵਾਲੀ ਲਿਵ ਰਾਈ ਰੱਖਣੀ ਚਾਹੁੰਦੇ ਹਾਂ। ਜਦੋਂ ਇੱਕ ਪਰਮਾਤਮਾ ਵਿੱਚ ਲਿਵ ਲੱਗੀ ਰਹੇਗੀ ਤਾਂ ਹੋਰ ਸਾਰੇ ਪਸਾਰੇ ਨਾਲੋਂ ਆਪੇ ਮਨ ਉਪਰਾਮ ਰਹੇਗਾ। ਉਪਰਾਮ ਰਹਿਣ ਦਾ ਯਤਨ ਜਾਂ ਫਿਕਰ ਨਹੀਂ ਕਰਨਾ ਪਏਗਾ। ਸੁੱਤੇ ਹੀ ਮਨ ਦਾ ਲਗਾਓ ਸੰਸਾਰ ਨਾਲੋਂ ਵਿਥ ਕਰ ਰੱਖੇਗਾ। ਐਸੀ ਕਿ ਅਸੀਂ ਕੰਮ ਕਾਜ ਕਰਦੇ ਹੋਏ ਅਕ੍ਰਹਿ ਹੋਵਾਂਗੇ। ਇਹ ਸਹਿਜ ਵੈਰਾਗ ਹੈ ਸਾਡਾ। ਪਰਥਰ, ਕਿਵੇਂ? ਕੋਈ ਸੌਖਾ ਜਿਹਾ ਦ੍ਰਿਸ਼ਟਾਂਤ ਦੇ ਕੇ ਦੱਸੋ। ਗੁਰੂ ਜੀ, ਜਿਵੇਂ ਕਾਕੀ ਵਿਆਹੀ ਦੀ ਹੈ, ਉਸ ਦਾ ਪ੍ਰੇਮ ਪਤੀ ਵਿੱਚ ਹੋ ਜਾਂਦਾ ਹੈ, ਉਸ ਦਾ ਵਿਆਹ ਕਰਨ ਵੇਲੇ ਪਤੀ ਵਿੱਚ ਲਿਵ ਲਾਉਣ ਵੇਲੇ ਉਸ ਨੂੰ ਮਾਤਾ ਪਿਤਾ ਤੋਂ ਤਿਆਗ ਵਿਰਾਗ ਦੇ ਸਾਧਨ ਕਰਵਾਉਣ ਦੀ ਲੋੜ ਨਹੀਂ ਪੈਂਦੀ? ਪਤੀ ਨਾਲ ਵਿਆਹ ਹੀ ਉਸ ਨੂੰ ਮਾਤਾ ਪਿਤਾ ਤੋਂ ਵਿਥ ਤੇ ਕਰ ਦਿੰਦਾ ਹੈ। ਤਿਵੇਂ ਜਦ ਲਿਵ ਸਾਈਂ ਵਿੱਚ ਲੱਗ ਗਈ ਤਾਂ ਜੋ ਕੁਛ ਸਾਈਂ ਨਹੀਂ ਉਸ ਨਾਲ ਵਿਥ ਆਪੇ ਹੋ ਗਈ, ਸੋ ਸਾਈਂ ਵਿੱਚ ਲਿਵ ਲਾਈ ਦੀ ਹੈ। ਪਰਥਰ, ਲੰਮਾ ਸਾਹ ਲੈ ਕੇ, ਠੀਕ ਫਿਰ ਜੀਓ। ਪਰਮੇਸ਼ਰ ਵਿੱਚ ਲਿਵ ਲਈ ਕੋਈ ਸਾਧਨ ਕੋਈ ਜੁਗਤ? ਗੁਰੂ ਜੀ, ਲਿਵ ਕਹਿੰਦੇ ਹਨ ਅੰਦਰਲੀ ਪ੍ਰੇਮ ਭਾਵਨਾ ਵਾਲੀ ਲਗਾਤਾਰੀ ਲਗਨ, ਪ੍ਰੇਮ ਦੇ ਸਾਧਨ ਕਾਦੇ? ਪਰ ਤਦ ਵੀ ਵਿਚਾਰ ਕੇ ਵੇਖੋ, ਜਿਸ ਨਾਲ ਸਾਡਾ ਪ੍ਰੇਮ ਹੋਵੇ ਉਹ ਸਦਾ ਯਾਦ ਰਹਿੰਦਾ ਹੈ। ਸੋ ਯਾਦ ਪ੍ਰੇਮ ਦਾ ਸਾਡੇ ਮਨ ਉੱਤੇ ਇੱਕ ਵਿਦਤ ਸਰੂਪ ਹੈ, ਇਸ ਲਈ ਉਸ ਮਾਲਕ ਦੀ ਜਿਸ ਨਾਲ ਕਿ ਇੱਕ ਤਾਰ ਲਿਵ ਲਾਉਣੀ ਹੈ, ਯਾਦ ਅੰਦਰ ਵਸਾਈ ਦੀ ਹੈ ਅਤੇ ਉਸ ਨੂੰ प्रेम स्वरूप अपना प्यारा समझ के याद करीदा है। साईं दी याद जे अंदर एकदम जाग पवे ते टुर पवे ता कारज हो गया, ना टुरे ता उसदी याद उसदे नाम जपन नाल पकदी है। नाम असी उस विच प्यार भावना लैके जपदे हाँ, नाम दे जपन नाल नाम दा सिमरन प्राप्त हुंदा है। नाम दा सिमरन निरंकार दे सिमरन दी सफुरनता है, क्योंकि नाम निरंकार दा सिमरदेहां सिमरदेहां ओ सिमरती विच वस पैंदा है। निरंकार दे सिमरन दी सफुरनता निरंकार दा प्रेम भाव बन के निरंतर लिव दी सुरत विच अंदर दियां डूंघाइयां विच टिक जांदी है ते निरंकार नाल अविछड ते लगातारी मेल रखदी है। इस सारे नूं असीं नाम आखदे हां। ऐवों जीव तत् आपे निर्मल हो जाता है ते आपे परम तत् विच जा जुड़दा है। पर्थर सोच सोच के ठीक सिमरण, हाँ संस्कृत पद समरण है, समरी धातु तो ते समार भी बनता है समरी तो। सिमरण याद करना, समार प्यार। ठीक जी ठीक, याद ते प्रेम इको धातु तो बने दो पद हन याद ते प्यार। पर हाँ जी, निर्मल मन किवें हुंदा है ते फिर जुड़दा किवें है। गुरु जी, जीवां दी मत ते मन मैलां नाल, पापां दियां मैलां नाल, दृष्टमान दे मोहां दियां मैलां नाल परे पए हन। इन्हां मैलां नूं नाम ही कटदा है। जद परम पवित्र निरंकार दा नाम जपीदा है तां मन दा ख्याल उस वाहिगुरु जी दी होंद पर और उस दे पवित्र गुणा पर जांदा है। पवित्र गुणा दे ख्याल करन नाल मैल उतरदी है। जो पुरख मन विच अवगुणा दा चिंतन करदा है उस दा मन मैला हो जांदा है। जो गुणा दा चितवन करदा है उस दा मन स्वच्छ हो जांदा है। पर्थर कोई दृष्टांत दे के दसो ना कृपालू दाता जीओ। गुरु जी, जे कोई पुरख रात नूं भूतां प्रेतां सप्पां दियां गल्लां चार घड़ियां करदा सुणदा सौ जावे तां रात नूं डराउणे सुपने वेख के विफलदा है। पर्थर ऐउं ठीक समझ लिया जी। गुरु जी, सो परम पवित्र ज्योति सरूप दा नाम सिमरन मन नूं उस दे पवित्र वजूद ते पवित्र गुणां वल ध्यान दिवा के ते शोह दे के पवित्र करी जांदा है। जद मन विच पवित्र ते प्रेम सरूप निरंकार वल ध्यान पा पा चितवन कर करके अंदर डूंघे थाई पवित्रता दे संस्कार भर जांदे हन, तद जीव दा मन ते बुद्धि स्वस्थ ते पवित्र हो जांदे हन। फिर ओहो नाम रसदायक हो जांदा है, उस नाम विच्चों स्वाद आउण लग पैंदा है। परथर किवें? गुरु जी, इस तरह के नाम सिमरदियां मन निरंकार दी है विच टिकण लग पैंदा है, उस दी होंद दा अंदर उदय हो जांदा है। उस दा सत्य भाव है, भाव अंदर लगातार उदय हो के टिक जांदा है। इस होंद दी प्रतीति विच साईं दी कोई अपनी छोह लग जांदी है। उस नूं नाम सिमरन वाला एक रस प्रतीत हुंदा है। रस आ गया तां फिर इसे नाम नूं अमृत नाम कहीदा है। निरंतर नाम सिमरन निरंतर मेल विच रखदा है। ओ रस दाते दा अविछुड़ मेल सानू रस नाल भरी रखदा है। पर्थर नाम कित्थों पाईदा है? गुरु जी, गुरु तो, गुरु के उपदेश द्वारा। गुरु दा उपदेश है निरंकार दे ज्ञान तो, जो गुरु दे पवित्र हिरदे विच साईं वल्लों आया है। गुरु तो यह ज्ञान गुरमुखां विच जांदा है। गुरमुख इस ज्ञान दा वर्तारा लोड़वंदां विच वरताउंदे हन। गुरमुख वह है जो नाम दा रसिया है, जिस दा मन गुरु दी मत विच टुरदा है, अपनी मन मत विच नहीं टुरदा। जो अपना रहबर वाहिगुरु दे ज्ञान नूं बनाउंदा है, जो कि उस नूं गुरु तों मिलिया है ते जिस पर रब कृपाल है। ਜਦੋਂ ਇਸ ਪ੍ਰਕਾਰ ਦਾ ਪ੍ਰੇਮ ਮਾਰਗ ਦਾ ਹਾਲ ਸਤਿਗੁਰਾਂ ਨੇ ਕਿਹਾ ਤਾਂ ਪਰਥਰ ਜੋਗੀ ਜੋ ਵਿਦਵਾਨ ਸੀ, ਤਪੀ ਸੀ ਅਤੇ ਹੱਠ ਯੋਗ ਦਾ ਵੀ ਕਾਲੀ ਸੀ, ਆਪਣੇ ਅੰਦਰ ਵਿਚਾਰਦਾ ਅਤੇ ਸਤਿਗੁਰੂ ਜੀ ਦੇ ਵਾਕਾਂ ਦੇ ਮਗਰ ਉੱਡਦਾ ਮਗਨ ਹੁੰਦਾ ਗਿਆ। ਪਰੰਤੂ ਉਸ ਦੇ ਬਾਲਕੇ ਜੋ ਹੁਣ ਬੇਅਦਬ ਨਹੀਂ ਸਨ, ਸ਼ਰਧਾ ਵਿੱਚ ਆ ਰਹੇ ਸਨ, ਪਰ ਸਨ ਬਾਹਰ ਮੁਖੀ ਸਾਧਨਾ ਅਤੇ ਚਿੰਨਾ ਚੱਕਰਾਂ ਵਿੱਚ ਫਸੇ ਹੋਏ, ਹੱਥ ਬੰਨ੍ਹ ਕੇ ਕੁਛ ਕਹਿਣ ਲੱਗ ਪਏ। ਪਰ ਤੱਕ ਤੱਕ ਕੇ ਪਰਥਰ ਵੱਲ, ਤਦ ਪਰਥਰ ਨੇ ਉਹਨਾਂ ਦੇ ਭਾਵ ਨੂੰ ਸਮਝ ਕੇ ਸਤਿਗੁਰੂ ਜੀ ਅੱਗੇ ਨਿਵੇਦਨ ਕੀਤਾ, ਇਉਂ ਆਪ ਦੇ ਮਾਰਗ ਵਿੱਚ ਮੁੰਦਰਾਂ, ਖਿੰਥਾ, ਜੁਗਤੀ, ਸਿੰਗੀ, ਡੰਡਾ, ਵਿਭੂਤੀ ਆਦਿ ਕੋਈ ਚਿੰਨ੍ਹ ਚੱਕਰ ਵੀ ਪੰਥ ਦੇ ਹਨ ਕਿ ਨਹੀਂ? ਤਾਂ ਸ੍ਰੀ ਸਤਿਗੁਰੂ ਜੀ ਬੋਲੇ, ਹਾਂ ਜੀਓ, ਗੁਰੂ ਦੇ ਉਪਦੇਸ਼ ਪਰ ਕਾਇਮ ਹੋ ਜਾਣਾ ਸਾਡੀ ਮੁੰਦਰਾ ਹੈ। ਹੋਰ ਮੁੰਦਰਾ ਹੱਠ ਯੋਗ ਦੀਆਂ ਅਸੀਂ ਨਹੀਂ ਧਾਰਦੇ ਅਤੇ ਨਾ ਕੰਨ ਪਾੜ ਕੇ ਕੋਈ ਮੁੰਦਰਾ ਅਸੀਂ ਪਾਉਂਦੇ ਹਾਂ। ਗੁਰੂ ਕੇ ਉਪਦੇਸ਼ ਦਾ ਧਾਰਨਾ ਹੀ ਇਹੀ ਮੁੰਦਰਾ ਹਨ, ਇਹੋ ਹੀ ਮੁੰਦਰਾ ਹਨ। ਜਗਤ ਨਾਲ ਵਰਤੋਂ ਪੈਂਦੀ ਹੈ ਅਤੇ ਔਖ ਆਉਂਦੇ ਹਨ, ਅਸੀਂ ਖਿਮਾ ਰੂਪੀ ਗੋਦੜੀ ਬਣਾ ਕੇ ਪਹਿਨਦੇ ਹਾਂ। ਇਸ ਤਰ੍ਹਾਂ ਸਾਨੂੰ ਲੋਕਾਂ ਦੇ ਗੁੱਸੇ ਅਤੇ ਸਰਦ ਮਿਹਰੀਆਂ ਦੇ ਕਲੇਸ਼ ਨਹੀਂ ਵਾਪਰਦੇ। ਜੋ ਕੁਛ ਵਾਪਰਦਾ ਹੈ ਉਹ ਅਸੀਂ ਮਾਲਕ ਵੱਲੋਂ ਜਾਣ ਕੇ ਭਲਾ ਕਰਕੇ ਮੰਨਦੇ ਹਾਂ। ਇਹ ਭਾਣੇ ਦਾ ਮੰਨਣ ਸਾਡੇ ਸਹਿਜ ਯੋਗ ਦੀ ਨਿਧੀ ਹੈ। ਤੁਸੀਂ ਪ੍ਰਾਣਾਯਾਮ ਕਰਕੇ ਕਾਇਆ ਸਾਧਦੇ ਅਤੇ ਕਾਇਆ ਨੂੰ ਚਿਰੰਜੀਵ ਕਰਦੇ ਹੋ। ਅਸੀਂ ਨਾਮ ਦੁਆਰਾ ਪ੍ਰਾਪਤ ਹੋਏ ਗਿਆਨ ਰੂਪੀ ਰਸ ਨੂੰ ਭੋਗਦੇ ਹਾਂ। ਤੁਸੀਂ ਸਿੰਗੀ ਵਜਾ ਕੇ ਨਾਦ ਪੂਰਦੇ ਹੋ। ਅਸੀਂ ਦਿਨ ਰਾਤ ਦੇ ਸਿਮਰਨ ਤੋਂ ਅੰਦਰ ਰਸ ਰੂਪ ਸੰਗੀਤ ਵਿੱਚ ਨਾ ਟੁੱਟਣ ਵਾਲੀ ਅਨਹਤ ਲਿਵ ਲਾਉਂਦੇ ਹਾਂ ਅਤੇ ਸਦਾ ਸੁਖੀ ਰਹਿੰਦੇ ਹਾਂ। ਸ਼ਰਧਾ ਵਾਲੇ ਮਨ ਉੱਤੇ ਮਤ ਅਤੇ ਮਤ ਉੱਤੇ ਗਿਆਨ ਦਾ ਕਾਬੂ ਰੱਖਦੇ ਹਾਂ ਅਤੇ ਗਿਆਨ ਵਿੱਚ ਵਾਹਿਗੁਰੂ ਜੀ ਦੀ ਹਜ਼ੂਰੀ ਸੁੱਤੇ ਹੀ ਹੈ। ਇਹ ਸਾਡੇ ਪਾਸ ਡੰਡਾ ਹੈ, ਤੂੰਬਾ ਜਾਂ ਚਿੱਪੀ ਸਾਡੇ ਪਾਸ ਵਿਚਾਰ ਦਾ ਹੈ, ਜਿਸ ਵਿੱਚੋਂ ਸੀਤਲਤਾਈ ਦਾ ਅਤੇ ਤ੍ਰਿਸ਼ਨਾ ਵਿੱਚ ਤ੍ਰਿਸ਼ਨਾ ਨਿਵਾਰਨ ਦਾ ਜਲ ਪੀਂਦੇ ਹਾਂ ਅਤੇ ਸੰਸਾਰ ਦੇ ਮੋਹ ਨੂੰ ਸਮਝਦੇ ਹਾਂ ਕਿ ਇਸ ਦਾ ਮੁੱਲ ਸ਼ਾਰ ਹੈ। ਇਹ ਅਸੀਂ ਬੇਭੂਤ ਮੱਲਦੇ ਹਾਂ। ਹੋਰ ਰਉ ਰੀਤ ਸਾਡੀ ਇਹ ਹੈ ਕਿ ਵਾਹਿਗੁਰੂ ਦਾ ਕੀਰਤਨ ਕਰਦੇ ਅਤੇ ਗਾਉਂਦੇ ਹਾਂ। ਤੋ ਸਾਡਾ ਪੰਥ ਅਤੀਤ ਪੰਥ ਹੈ, ਸਾਡਾ ਪੰਥ ਗੁਰਮੁਖ ਪੰਥ ਹੈ। ਤੁਹਾਡੇ ਵਿੱਚ ਕਾਰੋਬਾਰ ਦਾ ਤਿਆਗ ਹੈ, ਸਾਡੇ ਮਨਮਤ ਦਾ ਤਿਆਗ ਹੈ। ਹੋਰ ਜੋ ਸੰਸਾਰ ਵਿੱਚ ਅਨੇਕਤਾ ਅਤੇ ਨਾਨਤਵ ਬਹੁਤ ਪਨਾ ਹੈ, ਇਹ ਬਹੁਤਾਤ ਅਤੇ ਅਨੇਕਤਾ ਵਿੱਚ ਰੂਪ ਅਤੇ ਨਾਮ ਦੇ ਫਰਕਾਂ ਵਿੱਚ ਇੱਕ ਜੋਤ ਨੂੰ ਸਮਾਇਆ ਵੇਖਦੇ ਹਾਂ, ਇਹ ਸਾਡੀ ਸੰਗਿਆ ਹੈ। ਇਹ ਸੁਣ ਕੇ ਪਰਥਰ ਨੇ ਨੈਣ ਭਰ ਕੇ ਚੇਲਿਆਂ ਵੱਲ ਡਿੱਠਾ ਅਤੇ ਫਿਰ ਸਤਿਗੁਰਾਂ ਵੱਲ। ਤਾਂ ਜੋਗੀ ਦਾ ਚਿਹਰਾ ਤੱਕ ਕੇ ਗੁਰੂ ਬਾਬੇ ਵਾਕ ਕੀਤਾ, ਕਿਉਂ ਪਰਥਰ ਜੋਗੀ, ਸੁਣਿਆ ਹਾਈ ਮਾਰਗ? ਉਸ ਪਾਰ ਬ੍ਰਹਮ ਨਾਲ ਲਿਵ ਲਾਉਣ ਦਾ ਮਾਰਗ ਹੈ ਜੋ ਸਹਿਜ ਯੋਗ ਦਾ ਹੈ। ਸਾਡੇ ਵਿੱਚੋਂ ਕੋਈ ਸੱਜਣ ਆਪਣੇ ਯੋਗ ਦਾ ਅੰਤਮ ਫਲ ਸ਼ਿਵਜੀ ਦੀ ਨਗਰੀ ਸ਼ਿਵ ਲੋਕ ਵਿੱਚ ਮਰ ਕੇ ਪ੍ਰਾਪਤ ਹੋਣਾ ਸਮਝਦੇ ਹਨ, ਪਰ ਅਸੀਂ ਐਸੀਆਂ ਕਲਪਨਾ ਦਾ ਤਿਆਗ ਕਰਕੇ ਇਸ ਵੇਲੇ ਹੁਣ ਦੀ ਛਿਣ ਵਿੱਚ ਸ਼ਿਵ ਨਗਰੀ ਵਿੱਚ ਬੈਠਦੇ ਹਾਂ। ਉਹ ਕਿਵੇਂ ਕਿ ਤੁਰਿਆ ਪਦ ਵਿੱਚ ਖੇਡਦੇ ਹਾਂ। ਬਿਰਥਾ ਕਲਪਨਾ ਜੋ ਮਨ ਵਿੱਚ ਤਰੰਗ ਰੂਪ ਹੋ ਕੇ ਉੱਠਦੀਆਂ ਹਨ ਅਤੇ ਸੁਪਨੇ ਬਣ ਕੇ ਨੀਂਦ ਵਿੱਚ ਆਉਂਦੀਆਂ ਹਨ, ਇਹਨਾਂ ਨੂੰ ਹੋੜਦੇ ਹਾਂ ਅਤੇ ਵਾਹਿਗੁਰੂ ਜੀ ਦੇ ਖਿਆਲ ਵਿੱਚ ਟਿਕੇ ਰਹਿੰਦੇ ਹਾਂ। ਇਹ ਸ਼ਿਵ ਨਗਰੀ ਕਲਿਆਣ ਰੂਪ ਸਵਸਥਤਾਈ ਕਲਿਆਣ ਰੂਪ ਪ੍ਰਭਾਵ ਅੰਦਰ ਪ੍ਰਤੀਤ ਕਰਦੇ ਰਹਿੰਦੇ ਹਾਂ। ਟਿਕਾਣਾ ਅਸੀਂ ਮਰ ਕੇ ਅਤੇ ਸਰੀਰੋਂ ਬਾਹਰ ਨਹੀਂ ਟੋਲਦੇ, ਸਗੋਂ ਹੁਣ ਤੇ ਆਪਣੇ ਅੰਦਰ ਪ੍ਰਾਪਤ ਕੀਤੀ ਬੈਠੇ ਹਾਂ। ਇਹ ਤੁਸੀਂ ਸਮਝ ਲਓ ਕਿ ਜੋ ਜਾਗ੍ਰਿਤ ਆਤਮਾ ਵਿੱਚ ਆਈ, ਜੋ ਰਸ ਰੂਪ ਕਲਿਆਣ ਰੂਪ ਹੈ, ਉਹ ਚੋਲਾ ਛੱਡਿਆ ਜਾਣ ਨਹੀਂ ਲੱਗੀ, ਉਹ ਤਾਂ ਆਪਾ ਹੋ ਚੁੱਕੀ ਹੈ ਅਤੇ ਮਰ ਕੇ ਵੀ ਕਲਿਆਣ ਰੂਪ ਰਹਾਂਗੇ। ਤਦ ਪਰਥਰ ਨੇ ਮੱਥਾ ਟੇਕਿਆ ਅਤੇ ਚੇਲਿਆਂ ਵੀ ਜੁਹਾਰ ਕੀਤੀ। ਉੱਪਰ ਲਿਖੀ ਸਿੱਖਿਆ ਤੇ ਬਚਨ ਬਿਲਾਸ ਜੋ ਸਤਿਗੁਰਾਂ ਦੇ ਪਰਥਰ ਜੋਗੀ ਪਰਥਾਏ ਹੋਏ ਸੋ ਸੰਖੇਪ ਕਰਕੇ ਆਪ ਸੋਹਣੇ ਦਾਤਾ ਜੀ ਨੇ ਆਸਾ ਰਾਗ ਦੇ ਇੱਕ ਸ਼ਬਦ ਵਿੱਚ ਰਚੇ ਤੇ ਗਾਵੇ। ਉਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੇਹਰਾਂ ਦੇ ਸਾਈਂ ਗੁਰੂ ਅਰਜਨ ਦੇਵ ਜੀ ਦੀ ਅਪਾਰ ਕਿਰਪਾ ਨਾਲ ਚੜ੍ਹਿਆ ਤੇ ਅਸਾਂ ਤੱਕ ਅੱਪੜਿਆ। ਉਹ ਮਿੱਠਾ ਉਪਦੇਸ਼ ਇਸ ਪ੍ਰਕਾਰ ਹੈ। ਆਸਾ ਮਹੱਲਾ ਪਹਿਲਾ, ਗੁਰ ਕਾ ਸ਼ਬਦ ਮਨੈ ਮੈਂ ਮੁੰਦਰਾ, ਖਿੰਥਾ ਖਿਮਾ ਹੰਡਾਵੋ, ਜੋ ਕਿਛ ਕਰੈ ਭਲਾ ਕਰ ਮਾਨੋ, ਸਹਿਜ ਜੋਗ ਨਿਧ ਪਾਵ। ਬਾਬਾ ਜੁਗਤਾ ਜੀਓ ਜੁਗੋ ਜੁਗ ਜੋਗੀ, ਪਰਮ ਤੰਤ ਮੈਂ ਜੋਗੰ, ਅੰਮ੍ਰਿਤ ਨਾਮ ਨਿਰੰਜਨ ਪਾਇਆ, ਗਿਆਨ ਕਾਇਆ ਰਸ ਭੋਗੰ ਰਹਾਉ। ਸ਼ਿਵ ਨਗਰੀ ਮੈਂ ਆਸਣ ਬੈਸੋ, ਕਲਪ ਤਿਆਗੀ ਬਾਦੰ, ਸਿੰਘੀ ਸ਼ਬਦ ਸਦਾ ਧੁਨ ਸੋ ਹੈ, ਅਹਿਨਸ ਪੂਰੈ ਨਾਦੰ। ਪਤ ਵਿਚਾਰ ਗਿਆਨ ਮਤ ਡੰਡਾ, ਵਰਤਮਾਨ ਬਿਭੂਤੰ, ਹਰ ਕੀਰਤ ਰਹਿ ਰਾਸ ਹਮਾਰੀ, ਗੁਰਮੁਖ ਪੰਥ ਅਤੀਤੰ। ਸਗਲੀ ਜੋਤ ਹਮਾਰੀ ਸਮਿਆ, ਨਾਨਾ ਵਰਨ ਅਨੇਕੰ, ਕਉ ਨਾਨਕ ਸੁਣ ਪਰਥਰ ਜੋਗ, ਪਾਰ ਬ੍ਰਹਮ ਲਿਵ ਏਕੰ। ਇਸ ਸ਼ਬਦ ਦਾ ਅਰਥ, ਹੇ ਜੁੜਨ ਵਾਲੇ ਬਾਬਾ ਜੀਓ, ਭਾਵ ਹੇ ਪਰਥਰੀ, ਪਰਮ ਤੱਤ ਵਿੱਚ ਜੋ ਜੋਗ ਕਰਨਾ ਹੈ ਅਰਥਾਤ ਵਾਹਿਗੁਰੂ ਵਿੱਚ ਜੁੜਨਾ ਹੈ, ਇਹ ਜੁਗੋ ਜੁਗ ਦਾ ਜੋਗੀ ਬਣਨਾ ਹੈ, ਭਾਵ ਉਹ ਨਿੱਤੇ ਜੋਗੀ ਹੈ ਜੋ ਪਰਮ ਤੱਤ ਵਿੱਚ ਜੁੜਿਆ ਹੈ। ਮੁਰਾਦ ਇਹ ਹੈ ਕਿ ਜੋ ਆਪੇ ਵਿੱਚ ਜੁੜਿਆ ਹੈ, ਨਿਰੁੱਧ ਹੋਇਆ ਹੈ, ਉਹ ਅਜੇ ਆਪੇ ਵਿੱਚ ਹੀ ਹੈ। ਆਪਾ ਉਸ ਦਾ ਮਾਇਆ ਚੱਕਰ ਵਿੱਚ ਕਦੇ ਆਇਆ ਸੀ, ਤਜਰਬਾ ਕਰਕੇ ਕਿ ਮਾਇਆ ਦਾ ਮੇਲ ਚੰਗਾ ਨਹੀਂ, ਉਹ ਕੇਵਲ ਹੋਇਆ ਹੈ ਕਿ ਮੁੜ ਨਹੀਂ ਮਾਇਆ ਵਿੱਚ ਆਵੇਗਾ, ਪਰ ਮਾਇਆ ਚਿੱਤਰ ਬਚਿੱਤਰ ਵਿਮੋਹਿਤ ਹੈ। ਇਸ ਦੇ ਦਾਵਾਂ ਦਾ ਚੱਲ ਜਾਣਾ ਅਸੰਭਵ ਨਹੀਂ, ਇਸ ਕਰਕੇ ਚਾਹੀਦਾ ਹੈ ਕਿ ਜੀਵ ਤੱਤ ਆਪਣੇ ਆਪੇ ਦੇ ਜੁੜਨ ਤੋਂ ਅੱਗੇ ਤੁਰੇ ਅਤੇ ਪਰਮ ਤੱਤ ਪਾਰ ਬ੍ਰਹਮ ਪਰਮੇਸ਼ਰ ਵਿੱਚ ਜੁੜੇ, ਤਾਂ ਉਹ ਜੋਗੀ ਨਿੱਤੇ ਮੁਕਤ ਅਵਸਥਾ ਵਿੱਚ ਅਪੜੇਗਾ, ਕਿਉਂਕਿ ਪਰਮ ਤੱਤ ਨਿੱਤਿਅ ਮੁਕਤ ਹੈ। ਇਹ ਵੀ ਉੱਥੇ ਜਾ ਕੇ ਨਿੱਤੇ ਜੁੜਿਆ ਰਹੇਗਾ। ਉਸ ਨੂੰ ਜੋ ਪਰਮ ਤੱਤ ਵਿੱਚ ਜੁੜੇ, ਉਹ ਗੁਰੂ ਸਾਹਿਬ ਜੀ ਕਹਿੰਦੇ ਹਨ, ਅਸੀਂ ਜੁਗੋ ਜੁਗ ਦਾ ਜੋਗੀ ਸਦ ਜੁੜਿਆ ਨਿੱਤੇ ਜੋਗੀ ਅਵਿਛੜ ਭਗਤ ਮੰਨਦੇ ਹਾਂ। ਇਸ ਦੀ ਪ੍ਰਾਪਤੀ ਦਾ ਸਾਧਨ ਹੱਠ ਯੋਗ ਨਹੀਂ, ਪਰ ਨਿਰੰਜਨ ਪਰਮਾਤਮਾ ਦਾ ਅੰਮ੍ਰਿਤ ਨਾਮ ਹੈ। ਹੱਠ ਯੋਗ ਦਾ ਫਲ ਕਾਇਆ ਦਾ ਚਿਰੰਜੀਵੀ ਹੋਣਾ ਹੈ, ਪਰ ਇਸ ਨਾਮ ਦਾ ਫਲ ਗਿਆਨ, ਸਫਲ ਗਿਆਨ ਦਾ ਰਸ ਭੋਗਣਾ ਹੈ। ਅਥਵਾ ਤੁਸੀਂ ਤਾਂ ਕਾਇਆ ਵਿੱਚ ਖੇਚਰੀ ਆਦਿ ਮੁਦਰਾ ਨਾਲ ਰਸ ਭੋਗਦੇ ਹੋ, ਅਸੀਂ ਗਿਆਨ ਦਾ ਰਸ ਮਾਣਦੇ ਹਾਂ, ਰਹਾਓ। ਇਹ ਨਾਮ ਅੰਮ੍ਰਿਤ ਕਿੱਥੋਂ ਪ੍ਰਾਪਤ ਹੁੰਦਾ ਹੈ? ਗੁਰੂ ਕੇ ਉਪਦੇਸ਼ ਨੂੰ ਮਨ ਵਿੱਚ ਐਂ ਧਾਰਨ ਕੀਤਿਆਂ ਜਿਵੇਂ ਜੋਗੀ ਮੁੰਦਰਾ ਕੰਨਾਂ ਵਿੱਚ ਪਹਿਨਦੇ ਹਨ ਅਥਵਾ ਮੁਦਰਾ ਧਾਰਨ ਕਰਦੇ ਹਨ, ਇਹ ਤਾਂ ਅੰਦਰ ਦੀ ਆਪਣੀ ਕਾਰ ਹੋਈ। ਜਗਤ ਨਾਲ ਜੋ ਵਿਹਾਰ ਪੈਂਦਾ ਹੈ, ਉਸ ਵਿੱਚ ਅਸੀਂ ਖਿਮਾ ਰੂਪੀ ਗੋਦੜੀ ਹੰਡਾਉਂਦੇ ਹਾਂ। ਤੁਹਾਡੇ ਯੋਗ ਦੀ ਥਾਂ ਸਾਡਾ ਸਹਿਜ ਯੋਗ ਹੈ, ਜਿਸ ਵਿੱਚ ਸਾਡੀ ਹਉਂ ਰਹਿ ਜਾਂਦੀ ਹੈ ਅਤੇ ਅਸੀਂ ਵੇਖਦੇ ਹਾਂ ਕਿ ਜੋ ਵਰਤਦਾ ਹੈ ਸੋ ਅਕਾਲ ਪੁਰਖ ਵਰਤਾਉਂਦਾ ਹੈ ਅਤੇ ਉਸ ਦਾ ਕੀਤਾ ਹੈ, ਇਸ ਕਰਕੇ ਉਸ ਨੂੰ ਭਲਾ ਕਰਕੇ ਮੰਨਦੇ ਹਾਂ, ਭਾਵ ਰਜਾ ਵਿੱਚ ਟਿਕੇ ਰਹਿੰਦੇ ਹਾਂ। ਇਹ ਸਾਡੀ ਨਿੱਧੀ ਹੈ। ਯੋਗ ਦਿਆਂ ਆਸਣਾਂ ਦਾ ਕਰਨਾ ਸਾਡਾ ਇਹ ਹੈ ਕਿ ਅਸੀਂ ਬਿਰਥਾ ਕਲਪਨਾ ਦਾ ਤਿਆਗ ਕਰਦੇ ਹਾਂ, ਸੰਕਲਪ ਵਿਕਲਪ ਹੋੜਦੇ ਹਾਂ ਅਤੇ ਕਲਿਆਣ ਰੂਪੀ ਨਗਰੀ ਤੁਰੀਆਂ ਪਦ ਵਿੱਚ ਟਿਕੇ ਰਹਿੰਦੇ ਹਾਂ, ਭਾਵ ਮਰ ਕੇ ਸ਼ੇਪੁਰੀ ਨੂੰ ਜਾਣਾ ਇਸਦੀ ਥਾਵੇਂ ਹੁਣ ਕਲਿਆਣ ਰੂਪ ਅਵਸਥਾ ਵਿੱਚ ਟਿਕੇ ਹੋਏ ਸੁੱਖ ਮਾਣਦੇ ਹਾਂ। ਸਿੰਘੀ ਪੂਰ ਕੇ ਰਾਤ ਨੂੰ ਅਤੇ ਦਿਨ ਨੂੰ ਨਾਦ ਕਰਨਾ ਸਾਡਾ ਇਹ ਹੈ ਕਿ ਸ਼ਬਦ ਨਾਮ ਦੀ ਲਿਵ ਸਦਾ ਸੁਹਾ ਰਹੀ ਹੈ। ਜੋਗੀ ਸਿੰਘੀ ਜਿਹਾ ਲੈ ਕੇ ਪੂਰਦੇ ਅਤੇ ਉਸ ਦੇ ਸ਼ਬਦ ਨੂੰ ਨਾਦ ਕਹਿੰਦੇ ਹਨ। ਕਈ ਮੁੰਦੇ ਕੰਨਾਂ ਦੀ ਕੂੰ ਕੂੰ ਨੂੰ ਨਾਦ ਕਹਿੰਦੇ ਹਨ, ਪਰ ਗੁਰੂ ਜੀ ਦੱਸਦੇ ਹਨ ਕਿ ਸ਼ਬਦ ਅਭਿਆਸ ਅਰਥਾਤ ਨਾਮ ਸਿਮਰਨ ਦੀ ਕਮਾਈ ਤੋਂ ਜੋ ਉਪਜ ਕੇ ਅੰਦਰ ਇੱਕ ਸਦਾ ਰਸ ਭਰੀ ਸੰਗੀਤਕ ਅਵਸਥਾ ਹੁੰਦੀ ਹੈ, ਉਹ ਹੀ ਸਾਡਾ ਨਾਦ ਹੈ। ਸਦਾ ਅਨੁਭਵ ਹੋਣ ਵਾਲਾ ਨਾਦ ਸਿੰਘੀ ਦਾ ਨਾਦ ਨਹੀਂ ਹੋ ਸਕਦਾ, ਅਤੇ ਖੁਸ਼ਕ ਪਦਾਰਥਾਂ ਦੇ ਸੇਵਨ ਨਾਲ ਉਪਜੀ ਸਾਂ ਸਾਂ ਵੀ ਨਿੱਤੇ ਵਸਤੂ ਨਹੀਂ ਹੋ ਸਕਦੀ। ਪਾਤਰ ਖੱਪਰ ਕੇ ਚਿੱਪੀ ਕੇ ਤੂੰਬਾ ਅਸਾਂ ਵਿਚਾਰ ਦਾ ਲਿਆ ਹੈ, ਮਨ ਉੱਤੇ ਮਤ ਅਤੇ ਮਤ ਉੱਤੇ ਵਾਹਿਗੁਰੂ ਦੇ ਬਖਸ਼ੇ ਗਿਆਨ ਦਾ ਕਾਬੂ ਇਹ ਅਸਾਂ ਡੰਡਾ ਫੜਿਆ ਹੈ। ਵਰਤਮਾਨ ਸੰਸਾਰ ਦੇ ਮੋਹ ਨੂੰ ਸੁਆਹ ਵਾਂਗ ਨਿਰਮੋਲ ਜਾਣਨਾ ਇਹ ਬੇਭੂਤ ਲਾਈ ਹੈ। ਰਹੋ ਰੀਤ ਸਾਡੀ ਪੁੱਛੋ ਤਾਂ ਵਾਹਿਗੁਰੂ ਦੀ ਕੀਰਤੀ ਕਰਨੀ ਅਤੇ ਗਾਉਣੀ ਹੈ, ਸਾਡਾ ਪੰਥ ਹੈ ਗੁਰਮੁਖ ਪੰਥ ਅਤੇ ਤੁਹਾਡਾ ਹੈ ਅਤੀਤ ਪੰਥ, ਭਾਵ ਅਸੀਂ ਮਨਮਤ ਤੋਂ ਅਤੀਤ ਰਹਿ ਕੇ ਗੁਰਮਤ ਦੇ ਰਾਹ ਤੁਰਦੇ ਹਾਂ, ਤੁਸੀਂ ਗ੍ਰਿਸਤ ਤਿਆਗ ਕੇ ਅਤੀਤ ਹੁੰਦੇ ਹੋ। ਅਨੇਕ ਰੰਗਾਂ ਵਿੱਚ ਅਤੇ ਨਾਨਾ ਰੂਪਾਂ ਵਿੱਚ ਇੱਕ ਪਾਰ ਬ੍ਰਹਮ ਦੀ ਜੋਤ ਸਾਰੇ ਸਮਾਈ ਹੋਈ ਸਮਝਣੀ, ਇਹ ਸਾਡੀ ਜੋਤ ਹੈ। ਭਾਵ ਸਾਡੀ ਜੋਤ ਇੱਕ ਦੇਸੀ ਨਹੀਂ ਸਰਵ ਵਿਆਪੀ ਹੈ ਅਥਵਾ ਸੰਮਤਾ ਹੈ। ਕਹਿੰਦੇ ਹਨ ਗੁਰੂ ਨਾਨਕ ਦੇਵ ਜੀ, ਸੁਣ ਹੇ ਪਰਥਰ ਜੋਗੀ, ਇੱਕ ਪਾਰ ਬ੍ਰਹਮ ਨਾਲ ਲਿਵ ਲੱਗ ਰਹੀ ਹੈ। ਸਾਡਾ ਸਹਿਜ ਯੋਗ ਤਾਂ ਇਹ ਹੈ, ਸਮਾਂ ਸਹਿਜੇ ਸਹਿਜੇ ਲੰਘਦਾ ਗਿਆ, ਗੁਰੂ ਕੇ ਸ਼ਬਦ ਸੋਹਲੇ ਦਾ ਪ੍ਰਚਾਰ ਵੱਧਦਾ ਗਿਆ, ਸਤਸੰਗ ਦਾ ਰੰਗ ਲੱਗਦਾ ਗਿਆ। ਇੱਕ ਦਿਨ ਸਾਂਝ ਹੋ ਆਈ, ਸੋਹਣੇ ਸੋਹਣੇ ਤਾਰੇ ਅਸਮਾਨ 'ਤੇ ਨਿਕਲ ਪਏ, ਨੀਲੇ ਨੀਲੇ ਰੰਗ ਵਿੱਚ ਚਮਕਦੇ ਚਿੱਟੇ ਚਿੱਟੇ ਸਿਤਾਰੇ ਨੂਰ ਦੇ ਫੁਹਾਰੇ ਡਲਕਾਂ ਮਾਰਦੇ ਮਨਾਂ ਨੂੰ ਮੋਹਣ ਲੱਗੇ। ਮਿੱਠੀ ਮਿੱਠੀ ਰਿਵੀਂ ਰੁਮਕ ਰਹੀ ਸੀ ਅਤੇ ਪਿੰਨੀ ਪਿੰਨੀ ਤਰੇਲ ਦਾ ਸੁਹਾਓ ਛਾ ਰਿਹਾ ਸੀ। ਸ੍ਰੀ ਗੁਰੂ ਜੀ ਆਪਣੇ ਹਰ ਜਾਗਤ ਹਰ ਰੰਗੇ ਨਜ਼ਰ ਪੈਣ ਵਾਲੇ ਪਿਆਰੇ ਦੇ ਪ੍ਰੇਮ ਵਿੱਚ ਅੰਮ੍ਰਿਤ ਰਸ ਲੈ ਰਹੇ ਸਨ ਕਿ ਪਰਥਰ ਜੋਗੀ ਆ ਗਿਆ, ਨਮਸਕਾਰ ਕਰਕੇ ਬਹਿ ਗਿਆ ਅਤੇ ਬਿਨੈ ਕੀਤੀ ਉਸ ਕਿ ਕਦੇ ਆਪ ਸਾਡੇ ਆਸ਼ਰਮ ਵੀ ਚਰਨ ਪਾਓ। ਸਾਧਕ ਸਿੱਧ ਅਤੇ ਬਾਲਕਿਆਂ ਦੀ ਇਹ ਇੱਛਾ ਹੋ ਰਹੀ ਹੈ। ਸ੍ਰੀ ਗੁਰੂ ਜੀ ਸੁਣ ਕੇ ਮੁਸਕਰਾਏ ਅਤੇ ਕਹਿਣ ਲੱਗੇ, ਅੱਛਾ ਜੋਗੀ ਰਾਜ, ਕਿਸੇ ਦਿਨ ਆਵਾਂਗੇ। ਸੋ ਇੱਕ ਦਿਨ ਰਾਤ ਵੇਲੇ ਆਪ ਅੰਦਰ ਗਏ ਤਾਂ ਜੋਗੀਆਂ ਸਿੱਧਾਂ ਬਾਲਕਿਆਂ ਦੀ ਮਜਲਸ ਲੱਗ ਰਹੀ ਸੀ, ਸੁਰਾਹੀ ਅਤੇ ਪਿਆਲਾ ਫਿਰ ਰਿਹਾ ਸੀ। ਹਰ ਕਿਸੇ ਨੇ ਆਪੋ ਆਪਣੀ ਚਾਹ ਮੂਜਬ ਪਿਆਲਾ ਭਰਿਆ, ਊਣਾ ਅੱਧਾ ਪਾ ਲੈ ਲੈ ਕੇ ਪੀਤਾ। ਜਦ ਸੁਰਾਹੀ ਸਾਰਾ ਚੱਕਰ ਲਾ ਚੁੱਕੀ ਤਾਂ ਗੁਰੂ ਬਾਬੇ ਦੇ ਅੱਗੇ ਵੀ ਆਈ, ਆਪ ਤੱਕੇ ਸੁਰਾਹੀ ਬੰਨੇ, ਫਿਰ ਸਿੱਧਾਂ ਜੋਗੀਆਂ ਬੰਨੇ, ਫਿਰ ਪਰਥਰੀ ਬੰਨੇ, ਫਿਰ ਖਿੜ ਕੇ ਹੱਸੇ ਅਤੇ ਬਾਲਕੇ ਵਰਤਾਵੇ ਨੂੰ ਪੁੱਛਣ ਲੱਗੇ, ਇਹ ਕੀ ਹੈ? ਉਸ ਉੱਤਰ ਦਿੱਤਾ, ਸਿੱਧਾਂ ਦਾ ਪਿਆਲਾ ਹੈ, ਤੁਸੀਂ ਵੀ ਪੀਓ ਅਤੇ ਖੀਵੇ ਹੋ ਜਾਓ। ਤਦ ਗੁਰੂ ਜੀ ਦੇ ਨੈਣਾਂ ਵਿੱਚ ਇੱਕ ਤਰਸ ਦਾ ਰੰਗ ਆਇਆ, ਪਰਥਰੀ ਵੱਲ ਤੱਕੇ ਅਤੇ ਨਿਜਾਨੰਦ ਦੀ ਲਹਿਰ ਵਿੱਚ ਬੋਲੇ, ਬਾਬਾ ਇਹ ਮੇਰਾ ਮਨ ਨਾਮ ਰਸ ਪੀ ਕੇ ਮਗਨ ਹੈ, ਇਸ ਨੂੰ ਛੂਛੇ ਮਦ ਦੀ ਲੋੜ ਨਹੀਂ ਹੈ। ਪਰਥਰ ਪੀ ਕੇ ਫਿਰ ਤੁਸੀਂ ਨਾਮ ਸਿਮਰਨ ਵਿੱਚ ਹੀ ਬਹਿ ਕੇ ਤੱਕੋ, ਚਾਰ ਪੈਰ ਤਾਰ ਨਾ ਟੁੱਟੇਗੀ। ਗੁਰੂ ਜੀ ਜਿਸ ਵੇਲੇ ਸਵੇਰੇ ਟੁੱਟੇਗੀ ਤਾਂ ਟੋਟ ਵੇਲੇ ਫੇਰ ਕੀ ਪਿਲਾਓਗੇ? ਪਰਥਰੀ ਹੀਰੇ ਨੂੰ ਬੇਦੇ ਹੀਰਾ, ਨਸ਼ੇ ਨੂੰ ਟੋਟ ਨੂੰ ਤੋੜੇ ਨਸ਼ਾ। ਗੁਰੂ ਜੀ